दंडौत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु तेग बहादुर सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा सी दुष्ट दमन जी का प्रसंग इथों तक पहुंचा है कि देवी दे विच ते दुष्ट दमन जी दे विच वार्तालाप हो रहा है। देवी ने आख्या कि ऐसा समा आवेगा उस वेले तुसी मैनू याद करियो ते मैं आवांगी ते मैं तुहाडे शरीर दे विच प्रवेश कर जावांगी। कल इथों तक कथा पहुंची सी अज इथों अगे मैं प्रारंभ करदा। निज कुटुंब को मोह न करियो रहो समान द्वंद उप जाहे। देवी कहिंदी है दुष्ट दमन जी नू कि अपने परिवार दे नाल तुसी मोह ना करियो रहो समान द्वंद उप जाए। कहण तो पावे है कि भावे किन्ने भी फसाद होण किन्ने भी जंग युद्ध होण पर परिवार दे मोह नू धारण ना करे। ताव देश शरीर को तारो तप प्रिय तप को तपो माहे। देवी ने भी आख्या कि उन्ना चिर तक तुसे शरीर नु धारण करके रखोगे तप दे बहुत ही ज्यादा प्यारे हो इस करके हे तपस्वी उमा के उमंग दे नाल होर भी ज्यादा तप करो। तब अविनाशी नर तन तर है नौ मूरत बरद जग बीच। उस वेले भाव के तदों परमेश्वर मनुख दा स्वरूप धारेगा मूर्त जिहड़ी है उह इस वेले दा दर्शन हो रहा भाव के सतगुरु तेग बहादुर जी। दसम शरीर उपज है तेरो प्रवश जोत महाहित सींच। देवी कहिंदी है कि परमेश्वर ने पहला सतगुरु नानक देव सच्चे पातशाह जी दे शरीर नु धारण कीता इसे तरीके नाल वारी वारी इस वेले जिहड़ी परमेश्वर दी जोत है उह नौवें गुरु तेग बहादुर सच्चे पातशाह जी दे विच एकागर है। दसम शरीर उपज है तेरो दसवीं जगह दे उत्ते तुहाडा शरीर अगो होवेगा ते ओ जिहड़ी परमेश्वर दी जोत है ओ तुहाडे विच बाद दे विच विराजमान होवेगी। एकंकार रूप में लै होए पंथ प्रकाश देर पमीच। पाव के एकंकार दे रूप दे विच तुसी लीन हो जाओगे ते फिर तुसी एक वखरे पंथ दा प्रकाश करोगे वैरियां नू मार के। धर्म थेरे बिथरे जस पावन करे उधार नी उचरो नीच। धर्म दा विस्थार होवेगा ਤੁਹਾਡਾ ਬਹੁਤ ਹੀ ਜਿਆਦਾ ਪਵਿੱਤਰ ਜਸ ਫੈਲੇਗਾ, ਬਹੁਤਿਆਂ ਸਾਰਿਆਂ ਉੱਚਿਆਂ ਤੇ ਨੀਵਿਆਂ ਦਾ ਤੁਸੀਂ ਉਧਾਰ ਕਰੋਗੇ। ਇਮ ਕਹਿ ਜਗਤੀ ਸ਼ਰੀ ਤਹਿ ਛਿਨ ਉਪਜ ਔਰ ਪ੍ਰੇਮ ਆਪਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਦੇਵੀ ਨੇ ਗੱਲਾਂ ਕੀਤੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਮਨ ਦੇ ਵਿੱਚ ਬਹੁਤ ਜ਼ਿਆਦਾ ਅਪਾਰ ਪ੍ਰੇਮ ਵਧੇ। ਲੱਗੀ ਝਾਟ ਬੇ ਅੰਗਣ ਸੁੰਗਤ ਜਥਾ ਬਤਸ ਕੋ ਤੈਨੂੰ ਪਿਆਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਵੀ ਦੇ ਮਨ ਦੇ ਅੰਦਰ ਇੰਨਾ ਪ੍ਰੇਮ ਵਧਿਆ ਹੈ ਕਿ ਉਸ ਨੇ ਦੁਸ਼ਟ ਦਮਨ ਜੀ ਨੂੰ ਚੁੰਮਣਾ ਸ਼ੁਰੂ ਕੀਤਾ ਹੈ। ਇਸ ਤਰ੍ਹਾਂ ਪਿਆਰ ਕਰਦੀ ਹੈ ਜਿਵੇਂ ਕੋਈ ਗਊ ਆਪਣੇ ਛੋਟੇ ਬੱਚੇ ਨੂੰ ਪਿਆਰ ਕਰਦੀ। ਹੇ ਸੁਤੇ ਹੇ ਕਿਰਪਾਨ ਲਗ ਲੀਜੈ ਤਨ ਸੋ ਨਿਤ ਰੱਖੋ ਸੰਭਾਰ। ਇਸ ਤੋਂ ਬਾਅਦ ਦੇਵੀ ਨੇ ਆਖਿਆ ਕਿ ਹੇ ਸੁਪੁੱਤਰ, ਇਹ ਜਿਹੜੀ ਛੋਟੀ ਕਿਰਪਾਨ ਹੈ ਇਸ ਨੂੰ ਤੂੰ ਸਾਂਭ ਕੇ ਰੱਖ ਤੇ ਹਮੇਸ਼ਾ ਆਪਣੇ ਸਰੀਰ ਦੇ ਨਾਲ ਲਾ ਕੇ ਰੱਖੀ। ਸਿੰਘ ਖਾਲਸੇ ਹੋਏ ਖਾਲਸਾ ਛਤਰੀ ਪਦ ਸਭ ਆਯਦ ਧਾਰ। ਸ਼ੇਰ ਦੀ ਖਲ ਤੇ ਹੋਇਆ ਕਰਕੇ ਖਾਲਸਾ ਨਾਮ ਹੋਇਆ ਹੈ। ਤੇਜ ਸਿੰਘ ਕੋ ਸਦਾ ਪਰੋਗਮ ਰਹਿਤ ਸਹਿਤ ਜੇ ਸਿੰਘ ਉਦਾਰ। ਜਿਹੜਾ ਤੇਜ ਹੈ ਉਹ ਬਹੁਤ ਹੀ ਜਿਆਦਾ ਸ਼ੇਰ ਦੀ ਤਰ੍ਹਾਂ ਪ੍ਰਭਾਵਸ਼ਾਲੀ ਹੋਵੇਗਾ। ਰਹਿਤ ਸਹਿਤ ਜੇ ਸਿੰਘ ਉਦਾਰ ਕਹਿਣ ਤੋਂ ਭਾਵ ਹੈ ਕਿ ਰਹਿਤ ਤੇ ਸਹਿਤ ਦੇ ਜੋ ਮਹਾਨ ਸਿੰਘ ਹੋਣਗੇ ਸ਼ੇਰ ਵਾਲਾ ਤੇਜ ਉਹਨਾਂ ਦਾ ਅਗਰਗਾਮੀ ਹੋਵੇਗਾ। ਪਿੱਛੇ ਪਛਤਾਵਾ ਹੋਏ ਤਿੰਨ ਮੈਂ ਉਰੇ ਉਨਮਾਦ ਵਸਤ ਤੇ ਤਾਰ। ਵਸਤੂ ਭਾਵ ਰਾਜ ਆਦਿ ਮਿਲਣ ਤੇ ਦਿਲ ਦੇ ਵਿੱਚ ਜੋ ਹੰਕਾਰ ਧਾਰਨ ਕਰਨਗੇ ਉਹਨਾਂ ਨੂੰ ਪਿੱਛੋਂ ਬਹੁਤ ਹੀ ਜ਼ਿਆਦਾ ਪਛਤਾਵਾ ਹੋਏਗਾ। ਕਸ਼ਟ ਦੇਹ ਕੋ ਤੋਹ ਪੰਥ ਕੋ ਉਬਰੈ ਮਰੈ ਜੋ ਜੁਦ ਮਜਾਰ। ਇਸ ਤੋਂ ਇਲਾਵਾ ਦੁਸ਼ਟ ਦਮਨ ਜੀ ਨੂੰ ਦੇਵੀ ਨੇ ਇਹ ਵੀ ਆਖਿਆ ਕਿ ਉਹਨਾਂ ਉਨਮਾਦੀਆਂ ਦੀ ਦੇਹ ਨੂੰ ਕਸ਼ਟ ਹੋਵੇਗਾ, ਨਾਲ ਪੰਥ ਨੂੰ ਵੀ ਬਹੁਤ ਜ਼ਿਆਦਾ ਕਸ਼ਟ ਪੁੱਜੇਗਾ। ਇਮ ਕਹਿ ਕੇ ਯਾਰ ਬਹੁਤ ਕਰਕੇ ਪ੍ਰੇਮ ਸਾਥ ਤਨ ਸਰਬ ਨਿਹਾਰ। ਕਵੀ ਜੀ ਲਿਖਦੇ ਨੇ ਕਿਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਨੇ, ਬਹੁਤ ਜ਼ਿਆਦਾ ਹਿੱਤ ਨੂੰ ਧਾਰਨ ਕਰਕੇ ਪ੍ਰੇਮ ਦੇ ਨਾਲ ਦੁਸ਼ਟ ਦਮਨ ਜੀ ਨੂੰ ਤੱਕਿਆ ਦੇਵੀ ਨੇ। ਭਈ ਸੋਲੋਪ ਭਗਵਤੀ ਤਹਿ ਤੇ ਦੁਸ਼ਟ ਦਮਨ ਨਿਜ ਨਾਮ ਤਰਾਏ। ਇਸ ਤਰੀਕੇ ਦੇ ਨਾਲ ਉਹ ਜਿਹੜੀ ਦੇਵੀ ਸੀ ਉਹ ਉਸੇ ਹੀ ਛਿਨ ਅਲੋਪ ਹੋ ਗਈ ਤੇ ਇਹਨਾਂ ਦਾ ਨਾਮ ਦੁਸ਼ਟ ਦਮਨ ਰੱਖ ਕੇ ਗਈ। ਤਪਸੀ ਪੁਰਖ ਗਯੋ ਪਿਤ ਕੇ ਟਿਗ ਦਰਸ਼ਨ ਦੇਖਤ ਸੀਸ ਨਿਵਾਏ। ਉਸੇ ਹੀ ਤਪਸਵੀ ਦੇ ਕੋਲ ਇਹ ਵਾਪਸ ਪਹੁੰਚੇ ਨੇ ਦੁਸ਼ਟ ਦਮਨ ਜੀ, ਜਾ ਕੇ ਸਿਰ ਨਿਵਾਇਆ। ਪੁੱਤਰ ਬਿਲੋਕਤ ਹਰਖਤ ਹੋਏ ਕਰ ਦੁਰਗਾ ਬਰ ਲਖ ਬਾਕ ਆਲਾਏ। ਉਸ ਤਪਸਵੀ ਨੇ ਦੇਖਿਆ ਇਹਨਾਂ ਦਾ ਦਰਸ਼ਨ ਕੀਤਾ ਤੇ ਖੁਸ਼ ਹੋਇਆ, ਦੁਰਗਾ ਬਰ ਲਖ ਬਾਕ ਆਲਾਏ ਕਹਿਣ ਤੋਂ ਭਾਵ ਹੈ ਕਿ ਉਸ ਵੇਲੇ ਦੁਰਗਾ ਜੀ ਨੇ ਜਿਹੜੇ ਵਾਕ ਆਖੇ ਸਨ ਇਹਨਾਂ ਦੇ ਵਾਸਤੇ ਉਹਨਾਂ ਨੂੰ ਯਾਦ ਕੀਤਾ। ਸ਼ਕਤੀ ਕਰ ਪ੍ਰਸੰਨ ਹੇ ਸੁਤ ਤਵ ਬਰ ਲੀਨਸ ਕਰ ਦੈ ਚਿਤ ਚਾਏ। ਦੁਸ਼ਟ ਦਮਨ ਜੀ ਨੂੰ ਉਹ ਕਹਿੰਦਾ ਹੈ ਤਪਸਵੀ, ਸ਼ਕਤੀ ਕਰ ਪ੍ਰਸੰਨ ਹੇ ਤੋ ਸੁਤ, ਸ਼ਕਤੀ ਨੂੰ ਪ੍ਰਸੰਨ ਕਰਕੇ ਹੇ ਪੁੱਤਰ ਤੂੰ ਬਹੁਤ ਹੀ ਜ਼ਿਆਦਾ ਵਧੀਆ ਵਰਦਾਨ ਲਏ ਨੇ। ਯੁੱਧ ਕਰਨ ਕੋ ਬਹੁ ਇਹ ਲੀਨਸ ਯੁੱਧ ਹੇਤ ਹੀ ਮੈਂ ਉਪ ਜਾਏ। ਤਪਸਵੀ ਪੁਰਖ ਕਹਿੰਦਾ ਹੈ ਕਿ ਯੁੱਧ ਬਹੁਤ ਹੀ ਜ਼ਿਆਦਾ ਚਾਹ ਦੇ ਨਾਲ ਕੀਤਾ ਹੈ, ਤਾਂ ਹੀ ਤੈਨੂੰ ਦੇਵੀ ਦੇ ਵੱਲੋਂ ਇਹ ਜਿਹੜੇ ਸ੍ਰੇਸ਼ਟ ਵਰਦਾਨ ਨੇ ਉਹ ਪ੍ਰਾਪਤ ਹੋਏ ਨੇ ਕਹਿੰਦਾ ਯੁੱਧ ਹੇਤ ਹੀ ਮੈਂ ਉਪਜਾਏ, ਭਾਵ ਕੇ ਯੁੱਧ ਲੜਨ ਦੇ ਵਾਸਤੇ ਹੀ ਮੈਂ ਤੁਹਾਨੂੰ ਪੈਦਾ ਕੀਤਾ ਸੀ। ਰਚਿਆ ਮੋਹ ਕਰੋਇ ਮਜਾਨੋ, ਆਰ ਬਲਾ ਬਾਲਕ ਜਬ ਪਾਏ। ਕਹਿੰਦਾ ਕਿ ਜਦੋਂ ਤੁਸੀਂ ਹੁਣ ਜਨਮ ਨੂੰ ਧਾਰਨ ਕਰਨਾ ਹੈ, ਤੁਸੀਂ ਮੇਰੀ ਰੱਖਿਆ ਕਰਦੇ ਹੋ, ਮੈਂ ਇਸ ਗੱਲ ਨੂੰ ਜਾਣਦਾ ਹਾਂ, ਮੇਰੀ ਰੱਖਿਆ ਜ਼ਰੂਰ ਕਰਿਓ। ਕਹਿੰਦਾ ਤਬ ਰਣ ਮੈਂ ਨਹੀਂ ਕਰਵ ਬਿਲੋਕਨ, ਹੇ ਸੁੱਤ ਇਸ ਕੋ ਰਚੋ ਉਪਾਏ। ਹੁਣ ਤਪਸਵੀ ਕਹਿੰਦਾ ਕਿ ਜਦੋਂ ਤੁਸੀਂ ਬਾਲ ਆਯੂ ਪਾਵੋਗੇ, ਉਸ ਵੇਲੇ ਮੈਂ ਯੁੱਧ ਵਿਚ ਤੁਹਾਨੂੰ ਨਾ ਵੇਖਾਂ। ਹੇ ਪੁੱਤਰ ਜੀ, ਇਸ ਦਾ ਤੁਸੀਂ ਪਹਿਲਾਂ ਹੀ ਕੋਈ ਯਤਨ ਕਰ ਦਿਓ। ਜਿਮ ਗੋਬੀ ਤੂਰਨ ਹੋਏ ਉਤਪਤ, ਤਿਮ ਉਪਜੋ ਮੁਝ ਤੇ ਨੰਦ। ਕਹਿੰਦਾ ਕਿ ਜਿਵੇਂ ਕੋਈ ਲਗਰ ਜਾਂ ਜਿਵੇਂ ਕੋਈ ਕਲੀ ਪੈਦਾ ਹੁੰਦੀ ਹੈ, ਉਤਪਤੀ ਕਰਦੀ ਹੈ, ਇਸੇ ਤਰੀਕੇ ਦੇ ਨਾਲ ਹੇ ਪੁੱਤਰ ਜੀ ਤੁਸੀਂ ਮੇਰੇ ਤੋਂ ਪੈਦਾ ਹੋਏ। ਲੋਕ ਸਰਬੋਤਮ ਤੇ ਛਿਤ ਪ੍ਰਾਤਵ, ਯਾਂ ਤੇ ਨਾਮ ਸੁਹੋਤ ਗੋਬਿੰਦ। ਅੱਗੇ ਕਹਿੰਦਾ ਹੈ ਉਹ ਪੁਰਖ ਤਪਸਵੀ ਕਿ ਤੁਸੀਂ ਸਰਬੋਤਮ ਹੋ, ਅਕਾਲ ਪੁਰਖ ਦੇ ਲੋਕ ਤੋਂ ਧਰਤੀ ਤੇ ਪ੍ਰਾਪਤ ਹੋਏ ਹੋ, ਤਾਂ ਤੇ ਨਾਮ ਤੁਹਾਡਾ ਗੋਬਿੰਦ ਹੋਵੇਗਾ। ਹੁਣ ਕਵੀ ਜੀ ਗੋਬਿੰਦ ਦੇ ਅਰਥ ਕਰ ਰਹੇ ਹਨ। ਗੋ ਦਾ ਭਾਵ ਹੁੰਦਾ ਪ੍ਰਿਥਵੀ ਤੇ ਵਿਦ ਧਾਤੂ ਪ੍ਰਾਪਤ ਹੋਣਾ, ਭਾਵ ਕੇ ਅਕਾਲ ਪੁਰਖ ਜੀ ਦੀ ਆਗਿਆ ਪਾ ਕੇ ਪ੍ਰਿਥਵੀ ਤੋਂ ਤੁਸੀਂ ਪ੍ਰਾਪਤ ਹੋਵੋਗੇ। ਸਮੋ ਆਏ ਤਬ ਵਿਦ ਤੋਂ ਜਗ ਮੈਂ, ਬ੍ਰਿਧੈ ਤੇਜ ਬਡ ਸੂਰ ਮਨਿੰਦ। ਜਦੋਂ ਸਮਾਂ ਪੂਰਾ ਹੋਵੇਗਾ, ਫਿਰ ਤੁਸੀਂ ਜਗ ਦੇ ਵਿਚ ਬਹੁਤ ਜ਼ਿਆਦਾ ਪ੍ਰਗਟ ਹੋਵੋਗੇ, ਤੁਹਾਡਾ ਜਿਹੜਾ ਪ੍ਰਤਾਪ ਹੈ ਸੂਰਜ ਦੇ ਵਾਂਗ ਹੋਵੇਗਾ। ਕਹੇ ਪਿਤਾ ਕੇ ਉਗਰ ਸੂਰਮਾ, ਮਹਾ ਪ੍ਰਤਾਪਵੰਤ ਧਰ ਤੀਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਪਿਤਾ ਤਪਸਵੀ ਦੀਆਂ ਗੱਲਾਂ ਨੂੰ ਇਸ ਤਰੀਕੇ ਦੇ ਨਾਲ ਉਸ ਉਗਰ ਸੂਰਮੇ ਵੱਡੇ ਪ੍ਰਤਾਪ ਵਾਲੇ ਨੇ ਤੇ ਵੱਡੇ ਧੀਰਜ ਧਾਰਨ ਕਰਨ ਵਾਲੇ ਨੇ ਸੁਣੇ ਨੇ, ਭਾਵ ਕੇ ਦੁਸ਼ਟ ਦਮਨ ਜੀ। ਅਭਿਵੰਦਨ ਚਰਨਨ ਪਰ ਧਰ ਕੇ, ਆਇ ਸਰਾਵਰ ਕੀ ਸਿਰ ਤਾਰ। ਨਮਸਕਾਰ ਕੀਤੀ ਹੈ ਚਰਨਾਂ ਦੇ ਉੱਤੇ ਆਪਣੇ ਸਿਰ ਨੂੰ ਧਰ ਕੇ, ਆਇ ਸਰਾਵਰ ਕੀ ਸਿਰ ਤਾਰ। ਦੁਸ਼ਟ ਦਮਨ ਜੀ ਕਹਿੰਦੇ ਨੇ ਕਿ ਤੁਹਾਡੀ ਆਗਿਆ ਨੂੰ ਮੈਂ ਸਿਰ ਤੇ ਧਾਰਨ ਕਰਦਾ। ਕਹੇ ਆਪ ਕੋ ਮੈਂ ਸਭ ਕਰ ਹਾਂ, ਸਰਬ ਪ੍ਰਕਾਰ ਸਦਾ ਅਨੁਸਾਰ। ਦੁਸ਼ਟ ਦਮਨ ਜੀ ਕਹਿੰਦੇ ਨੇ ਕਿ ਤੁਹਾਡਾ ਆਖਿਆ ਹੋਇਆ ਹਰ ਕੰਮ ਮੈਂ ਹਰ ਪ੍ਰਕਾਰ ਦੇ ਨਾਲ ਪੂਰਾ ਕਰਾਂਗਾ, ਕਿਉਂਕਿ ਮੈਂ ਹਮੇਸ਼ਾ ਸਦੀਵੀ ਤੌਰ ਦੇ ਉੱਤੇ ਤੁਹਾਡੇ ਅਨੁਸਾਰ ਹਾਂ। ਇਮ ਕਹਿ ਗਏ ਤਬ ਤਪ ਤਾਪਨ, ਅਨਕ ਪਾਂਤ ਕੇ ਤਪੇ ਉਦਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਕਰਕੇ ਫਿਰ ਤਪ ਨੂੰ ਤਪਣ ਦੇ ਵਾਸਤੇ, ਤਪੱਸਿਆ ਕਰਨ ਦੇ ਵਾਸਤੇ ਚਲੇ ਗਏ ਨੇ ਅਨੇਕਾਂ ਵੱਡੇ ਤਪ ਕਰਨ ਦੇ ਲਈ।
ਕਾਨਨ ਮੇ ਬੜੀ ਉੱਚ ਪਾਰਨ, ਦਰੀ ਕੰਦਰਾ ਨਦੀ ਵਿਸਾਲ।
ਜਿਸ ਪਹਾੜ ਦੇ ਉੱਤੇ ਬਹੁਤ ਸੰਘਣਾ ਜੰਗਲ ਹੈ, ਉੱਚਾ ਪਹਾੜ ਹੈ, ਜਿਹਦੀਆਂ ਬਹੁਤ ਜ਼ਿਆਦਾ ਕੰਦਰਾਂ ਨੇ, ਖੱਡਾਂ ਨੇ, ਉਸ ਜਗ੍ਹਾ ਦੇ ਉੱਤੇ ਚਲੇ ਗਏ।
ਮਨ ਇਕਾਂਤ ਕਰ ਪਾਉਣ ਰੋਧ ਕਰ, ਲੱਗੇ ਸਮਾਦ ਰਹੇ ਹਿਤ ਨਾਲ।
ਹੁਣ ਦੁਸ਼ਟ ਦਮਨ ਜੀ ਵੱਡੀ ਤਪੱਸਿਆ ਕਰਨ ਲੱਗੇ ਨੇ, ਮਨ ਨੂੰ ਇਕਾਂਤ ਦੇ ਵਿੱਚ ਰੱਖਿਆ ਹੈ। ਪਾਉਣ ਰੋਧ ਕਰ, ਭਾਵ ਕੇ ਹਵਾ ਨੂੰ, ਸਵਾਸਾਂ ਨੂੰ ਰੋਕ ਕੇ ਸਮਾਧੀ ਹਿੱਤ ਦੇ ਨਾਲ ਲਾਈ।
ਕਬ ਜਲ ਪੀਵੇ ਕਬੇ ਨ ਪੀਵੇ, ਥੀਵੇ ਨਿਰਾਹਾਰ ਥਿਤ ਹੋਏ।
ਜਦੋਂ ਸਮਾਧੀ ਲਾਉਂਦੇ ਨੇ ਉਸ ਵੇਲੇ ਆਪਣੇ ਸਵਾਸਾਂ ਨੂੰ ਵੀ ਰੋਕ ਲੈਂਦੇ ਨੇ। ਕਵੀ ਜੀ ਲਿਖਦੇ ਨੇ ਕਬ ਜਲ ਪੀਵੇ, ਕਦੇ ਪਾਣੀ ਪੀਂਦੇ ਨੇ, ਕਬ ਨਾ ਪੀਵੇ ਤੇ ਕਦੇ ਬਿਲਕੁਲ ਵੀ ਨਹੀਂ ਪੀਂਦੇ। ਥੀਵੇ ਨਿਰਾਹਾਰ ਥਿਤ ਤੋਏ, ਭਾਵ ਕੇ ਨਿਰਾਹਾਰ ਹੀ ਰਹਿੰਦੇ ਨੇ, ਭੋਜਨ ਤੇ ਕਦੇ ਨਹੀਂ ਛਕਦੇ।
ਆਤਪ ਬਰਖਾ ਸੀਤ ਸਹਾਰ, ਰਹਿ ਅਡੋਲ ਅਬੋਲ ਖਲੋਏ।
ਧੁੱਪ ਨੂੰ, ਵਰਖਾ ਨੂੰ ਤੇ ਠੰਡ ਨੂੰ, ਹਰ ਇੱਕ ਅਵਸਥਾ ਨੂੰ ਆਪਣੇ ਸਰੀਰ ਦੇ ਉੱਤੇ ਅਡੋਲ ਰਹਿ ਕੇ ਹੀ ਚੱਲਦੇ ਨੇ।
ਕਹਿਤ ਵਿਧਾਤਾ ਸੁਣੋ ਸੁਰੋ ਸਭ, ਸਮਾ ਸਮਾਪਤ ਕੋ ਅਬ ਸੋਏ।
ਹੁਣ ਬ੍ਰਹਮਾ ਜੀ ਸਾਰੇ ਦੇਵਤਿਆਂ ਨੂੰ ਕਹਿੰਦੇ ਨੇ ਕਿ ਹੇ ਦੇਵਤਿਓ, ਹੁਣ ਸਮਾਂ ਸਮਾਪਤ ਹੋਣ ਦੇ ਕਰੀਬ ਹੋ ਗਿਆ ਹੈ, ਭਾਵ ਕੇ ਤਪੱਸਿਆ ਉਹਨਾਂ ਦੀ ਪੂਰੀ ਹੋਣ ਵਾਲੀ।
ਨਿਜ ਸਿੱਖਿਅਣ ਜੁਤ ਨਰ ਤਨ ਤਰ ਕੈ, ਪੰਥ ਪ੍ਰਕਾਸ਼ ਤੇਜ ਅਖੋਏ।
ਨਿਜ ਸਿੱਖਿਅਣ ਜੁਤ ਨਰ ਤਨ ਤਰ ਕੈ, ਭਾਵ ਕੇ ਆਪਣੇ ਸਿੱਖਾਂ ਦੇ ਕਲਿਆਣ ਦੇ ਵਾਸਤੇ ਇਹਨਾਂ ਨੇ ਹੁਣ ਮਾਤ ਲੋਕ ਦੇ ਉੱਤੇ ਮਨੁੱਖਾ ਸਰੂਪ ਨੂੰ ਧਾਰਨ ਕਰਕੇ ਜਾਣਾ ਹੈ ਤੇ ਆਪਣੇ ਪੰਥ ਦਾ ਪ੍ਰਕਾਸ਼ ਕਰਨਾ ਹੈ, ਨਾਸ਼ ਰਹਿਤ ਤੇਜ ਰੱਖ ਕੇ।
ਸੁਣ ਕਰ ਸੁਰੇ ਔਰ ਆਚਰਜ ਧਰ ਕਰ, ਲਖੀ ਭਵਿਖਤ ਸਭ ਹੀ ਬਾਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬ੍ਰਹਮਾ ਜੀ ਤੋਂ ਇਸ ਤਰ੍ਹਾਂ ਦੇ ਬਚਨ ਜਿਹੜੇ ਸੁਣੇ ਨੇ ਦੇਵਤਿਆਂ ਨੇ, ਉਹ ਬਹੁਤ ਹੀ ਜ਼ਿਆਦਾ ਅਸਚਰਜ ਹੋਏ ਨੇ, ਹੈਰਾਨ ਹੋਏ ਨੇ, ਕਿਉਂਕਿ ਆਉਣ ਵਾਲੀ ਜਿਹੜੀ ਵਾਰਤਾ ਹੈ ਉਹ ਵੀ ਬ੍ਰਹਮਾ ਜੀ ਨੇ ਦੇਵਤਿਆਂ ਨੂੰ ਕਹਿ ਦਿੱਤੀ।
ਜਿਤ ਕਿਤ ਦੇਸ਼ ਦੇਹ ਨਰ ਤਰ ਕੈ, ਕੌਤਕ ਪਿਖਨ ਚਹਿਤ ਸਭ ਭਾਂਤ।
ਜਿੱਥੇ ਕਿੱਥੇ ਦੇਸ਼ ਦੇ ਵਿੱਚ ਆਪਣੇ ਮਨੁੱਖਾ ਸਰੂਪ ਨੂੰ ਧਾਰਨ ਕਰਕੇ ਦੇਵਤੇ ਜਾਣਾ ਚਾਹੁੰਦੇ ਨੇ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇਹਨਾਂ ਕੌਤਕਾਂ ਦੀ ਚਾਹ ਹੈ ਜਿਹੜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਤਿਗੁਰਾਂ ਨੇ ਕਰਨੇ।
ਹਿੰਦ ਜਮਣ ਕੀ ਦੁਰ ਮਤ ਲਖ ਕਰ, ਕਰਤਾ ਪੁਰਖ ਭਗਤ ਸੁਖ ਦਾਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਿੰਦ ਜਮਣ ਕੀ ਦੁਰਮਤ ਲਖ ਕਰ, ਜਮਣਾ ਦੀ ਭਾਵ ਕੇ ਮੁਗਲਾਂ ਦੀ ਖੋਟੀ ਬੁੱਧ ਨੂੰ ਜਾਣ ਕੇ ਜੋ ਕਰਤਾ ਪੁਰਖ ਨੇ, ਜੋ ਭਗਤਾਂ ਨੂੰ ਸੁਖਾਂ ਦਾ ਦਾਨ ਦੇਣ ਵਾਲੇ ਨੇ।
ਨਿਜ ਗਣ ਸੋ ਆਇਸ ਅਸ ਦੇਨਸ, ਗਮਨੋ ਲੇ ਵਿਵਾਨ ਅਵਧਾਤ।
ਅਕਾਲ ਪੁਰਖ ਨੇ ਆਪਣਿਆਂ ਗਣਾਂ ਨੂੰ ਭਾਵ ਕੇ ਆਪਣਿਆਂ ਦਾਸਾਂ ਨੂੰ ਇਹ ਹੁਕਮ ਦਿੱਤਾ ਹੈ ਕਿ ਤੁਸੀਂ ਬਹੁਤ ਸੁੰਦਰ ਵਿਵਾਨ ਲਓ।
ਰੂਪ ਤਪੋ ਮੈਂ ਤਪ ਕੋ ਤਾਪਸ, ਅਤਿਸ਼ੋ ਤਪਸੀ ਤਪ ਮੈਂ ਪਿਆਰ।
ਆਪਣੇ ਦਾਸਾਂ ਨੂੰ ਅਕਾਲ ਪੁਰਖ ਜੀ ਨੇ ਹੁਕਮ ਕੀਤਾ ਹੈ, ਰੂਪ ਤਪੋ ਮੈਂ ਭਾਵ ਕੇ ਤਪ ਸਰੂਪ, ਤਪ ਕੋ ਤਾਪਤ, ਜਿਹੜਾ ਤਪ ਦਾ ਸਰੂਪ ਹੈ ਉਹ ਤਪ ਨੂੰ ਹੀ ਤਪ ਰਿਹਾ ਹੈ, ਬਹੁਤ ਕਠਿਨ ਤਪੱਸਿਆ ਕਰ ਰਿਹਾ ਹੈ, ਕਿਉਂਕਿ ਉਸ ਤਪੱਸਵੀ ਦਾ ਪਿਆਰ ਹੀ ਹੈ ਤਪ ਦੇ ਨਾਲ।
ਮੋਹ ਸਮੀਪ ਜਾਏ ਅਭਿਆਨੋ, ਕੋਰ ਤਪਿਓ ਤਪ ਦਰਸ ਉਦਾਰ।
ਅਕਾਲ ਪੁਰਖ ਜੀ ਨੇ ਹੁਕਮ ਕੀਤਾ ਕਿ ਜਾ ਕੇ ਉਸ ਨੂੰ ਮੇਰੇ ਕੋਲ ਲੈ ਕੇ ਆਓ, ਜਿਨ੍ਹੇ ਬਹੁਤ ਹੀ ਜ਼ਿਆਦਾ ਘੋਰ ਤਪ ਕੀਤਾ ਹੈ, ਦਰਸ ਉਦਾਰ, ਹੁਣ ਉਹਨੂੰ ਮੇਰੇ ਦਰਸ਼ਨਾਂ ਦੀ ਚਿੱਤ ਦੇ ਵਿੱਚ ਚਾਹੇ।
ਸੰਮਤ ਬਿਤੇ ਅਸੰਖ ਜਿਸੀ ਕੋ, ਮਮ ਸਰੂਪ ਸੋ ਇਕਤਾ ਤਾਰ।
ਅਕਾਲ ਪੁਰਖ ਜੀ ਨੇ ਬਚਨ ਕੀਤਾ ਹੈ ਕਿ ਬਹੁਤ ਵਰੇ ਬਤੀਤ ਹੋ ਗਏ ਨੇ, ਅਸੰਖਾਂ ਦੀ ਗਿਣਤੀ ਦੇ ਵਿੱਚ ਮੇਰੇ ਸਰੂਪ ਦੇ ਵਿੱਚ ਹੁਣ ਏਕਤਾ ਨੂੰ ਧਾਰਨ ਉਹ ਕਰ ਗਏ।
ਮੋਹ ਰੂਪ ਮੈਂ ਉਚਿਤ ਮਿਲਨ ਕੈ, ਅਸਤ ਮਾਤਰ ਜਿਸ ਗਾਤ ਨਿਹਾਰ।
ਅਕਾਲ ਪੁਰਖ ਜੀ ਕਹਿੰਦੇ ਨੇ ਕਿ ਮੇਰੇ ਰੂਪ ਦੇ ਵਿੱਚ ਮਿਲਣ ਦੇ ਵਾਸਤੇ ਉਹ ਹੁਣ ਉਚਿਤ ਹੋ ਗਿਆ।
ਕਹਿ ਅਸਥ ਮਾਤਰ ਜਿਸ ਗਾਤ, ਭਾਵ ਕੇ ਅਸਥੀਆਂ ਮਾਤਰ ਉਹਦਾ ਸਰੀਰ ਰਹਿ ਗਿਆ। ਹੇਮ ਕੂਟ ਕੇ ਸਪਤ ਸ਼ਿੰਗ ਸ਼ੁਭ, ਸਭਨ ਬੀਚ ਬਰ ਸਿੰਘ ਸੁਹਾਏ।
ਹੁਣ ਦੁਸ਼ਟ ਦਮਨ ਜੀ ਦੇ ਬਾਰੇ ਅਕਾਲ ਪੁਰਖ ਜੀ ਦਾਸਾਂ ਨੂੰ ਕਹਿ ਰਹੇ ਨੇ, ਕਹਿੰਦੇ ਨੇ ਕਿ ਹੇਮ ਕੁੰਟ ਜਿੱਥੇ ਪਰਬਤ ਹੈ, ਜਿਹਦੀਆਂ ਸੱਤ ਬਹੁਤ ਉੱਚੀਆਂ ਚੋਟੀਆਂ ਨੇ, ਤੇ ਕਹਿੰਦੇ ਨੇ ਕਿ ਬੀਚ ਬਰ ਸਿੰਘ ਸੁਹਾਏ, ਉਹਦੀ ਸਾਰਿਆਂ ਤੋਂ ਵਿਚਕਾਰਲੀ ਚੋਟੀ ਜੋ ਕਿ ਬਹੁਤ ਸੋਭਾ ਵਾਲੀ ਹੈ।
ਤਿਸ ਪਰ ਖਰੇ ਕਰੈ ਤਪ ਦੀਰਗ, ਅਚਲ ਸ਼ੁਸ਼ਕ ਕਾਸ਼ਟ ਸਮ ਤਾਏ। ਕਹਿੰਦੇ ਨੇ ਕਿ ਉਸ ਦੇ ਉੱਤੇ ਖੜੇ ਹੋ ਕੇ ਬਹੁਤ ਦੀਰਘ ਅਚਲ ਰੂਪ ਦੇ ਵਿੱਚ ਉਹ ਤਪ ਕਰ ਰਹੇ ਨੇ। ਇਸ ਤਰ੍ਹਾਂ ਦਾ ਸਰੀਰ ਹੋ ਗਿਆ ਜਿਵੇਂ ਕੋਈ ਸੁੱਕੀ ਲੱਕੜ ਹੋਵੇ। ਸੁਣ ਗਣ ਲੇ ਬੇਮਾਨ ਕਉ ਗਮਨੇ, ਜਿਸ ਕੀ ਸ਼ੋਭਾ ਕਹੀ ਨਾ ਜਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਦਾਸਾਂ ਨੂੰ ਇਸ ਤਰ੍ਹਾਂ ਦਾ ਹੁਕਮ ਮਿਲਿਆ ਹੈ, ਫਿਰ ਦੁਸ਼ਟ ਦਮਨ ਜੀ ਨੂੰ ਲੈਣ ਦੇ ਵਾਸਤੇ ਉਹ ਬਹੁਤ ਸੁੰਦਰ ਵਿਮਾਨ ਨੂੰ ਲੈ ਕੇ ਆਏ ਨੇ, ਜਿਸ ਵਿਮਾਨ ਦੀ ਕਵੀ ਜੀ ਲਿਖਦੇ ਨੇ ਕਿ ਸੋਭਾ ਕੁਝ ਕਹੀ ਨਹੀਂ ਜਾਂਦੀ ਕਿ ਕਿੰਨਾ ਸੁੰਦਰ ਵਿਮਾਨ ਹੈ। ਕਿਉਂਕਿ ਆਪਣੇ ਅਵਤਾਰ ਦੀ ਜਿਹੜੀ ਕਥਾ ਹੈ, ਇਹਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪ ਵੀ ਲਿਖਿਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਤਪ ਦੇ ਬਾਰੇ ਤੇ ਅਵਤਾਰ ਦੇ ਬਾਰੇ ਇਸ ਤਰ੍ਹਾਂ ਲਿਖਦੇ ਨੇ ਦਸਮ ਗ੍ਰੰਥ ਦੇ ਵਿੱਚ। ਸਤਿਗੁਰੂ ਜੀ ਲਿਖਦੇ ਨੇ, ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜਹ ਬਿਦ ਮੋਹੇ ਆਨੋ। ਮੈਂ ਹੁਣ ਆਪਣੀ ਕਥਾ ਬਿਆਨ ਕਰਦਾ ਹਾਂ ਕਿ ਮੈਂ ਤਪ ਦੀ ਸਾਧਨਾ ਕਰ ਰਿਹਾ ਸੀ, ਕਿਸ ਤਰੀਕੇ ਦੇ ਨਾਲ ਮੈਨੂੰ ਹੁਕਮ ਮਿਲਿਆ। ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜਹ ਬਿਦ ਮੋਹੇ ਆਨੋ। ਹੇਮ ਕੁੰਟ ਪਰਬਤ ਹੈ ਜਹਾਂ, ਸਪਤ ਸ਼ਿੰਗ ਸੋਭਤ ਹੈ ਤਹਾਂ। ਆਪਣੀ ਜਗ੍ਹਾ ਵੀ ਦੱਸਦੇ ਨੇ ਕਿ ਜਿਹੜਾ ਹੇਮਕੁੰਡ ਪਰਬਤ ਹੈ, ਜਿਹਦੀਆਂ ਕਿ 7 ਸੋਭਾ ਵਾਲੀਆਂ ਚੋਟੀਆਂ ਨੇ। ਸਪਤ ਸ੍ਰਿੰਗ ਤਹ ਨਾਮ ਕਹਾਵਾ, ਪੰਡ ਰਾਜ ਜਹ ਜੋ ਕਮਾਵਾ। ਉਹ 7 ਚੋਟੀਆਂ ਨਾਮ ਕਹਿਲਾਉਂਦੀਆਂ ਨੇ ਜਿੱਥੇ ਕਿ ਪਾਂਡਵਾਂ ਨੇ ਯੋਗ ਦੀ ਕਮਾਈ ਕੀਤੀ। ਤਹ ਹਮ ਅਧਿਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੀ ਕਲਮ ਦੇ ਨਾਲ ਲਿਖਦੇ ਨੇ ਕਿ ਉਸ ਜਗ੍ਹਾ ਦੇ ਉੱਤੇ ਭਾਵ ਕੇ ਹੇਮਕੁੰਟ ਦੇ ਉੱਤੇ ਮੈਂ ਬਹੁਤ ਜ਼ਿਆਦਾ ਤਪੱਸਿਆ ਨੂੰ ਸਾਧਿਆ, ਭਾਵ ਕੇ ਤਪ ਕੀਤਾ। ਏ ਵਿਦ ਕਰਤ ਤਪੱਸਿਆ ਪਇਓ, ਦ੍ਵੈਤ ਏਕ ਰੂਪ ਹੈ ਗਇਓ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਮੈਂ ਤਪੱਸਿਆ ਕੀਤੀ ਕਿ ਦੁਈ ਦਾ ਭਾਵ ਖਤਮ ਹੋ ਗਿਆ, ਦ੍ਵੈਤ ਏਕ ਰੂਪ ਹੋ ਗਇਓ, ਮੈਂ ਪਰਮੇਸ਼ਰ ਦੇ ਨਾਲ ਇੱਕ ਰੂਪ ਹੀ ਹੋ ਗਿਆ। ਹੁਣ ਮੈਂ ਅਰਜ ਕਰ ਰਿਹਾ ਸੀ ਕਿ ਅਕਾਲ ਪੁਰਖ ਦੇ ਵੱਲੋਂ ਹੁਕਮ ਨੂੰ ਪਾ ਕੇ ਹੁਣ ਦੁਸ਼ਟ ਦਮਨ ਜੀ ਨੂੰ ਲੈਣ ਦੇ ਵਾਸਤੇ ਆਏ ਨੇ ਦੇਵਤੇ ਗਣ। ਸਪਤ ਸ਼ਿੰਗ ਕੇ ਮਾਦ ਸ਼ਿੰਗ ਪਰ, ਥਿਰੇ ਹੋਇਆ ਇਹ ਗਣ ਸਹਿਤ ਬੇਮਾਨ। ਉਹਨਾਂ ਸਾਰੀਆਂ ਚੋਟੀਆਂ ਦੇ ਵਿੱਚੋਂ ਜਿਹੜੀ 7ਵੀਂ ਚੋਟੀ ਸੀ, ਜਿਹੜੀ ਕਿ ਸਾਰਿਆਂ ਦੇ ਮੱਧ ਦੇ ਵਿੱਚ ਸੀ, ਵਿਚਕਾਰ ਸੀ, ਉੱਥੇ ਲੈ ਕੇ ਬੇਮਾਨ ਨੂੰ ਦੇਵਤੇ ਪਹੁੰਚੇ। ਸਾਦਰ ਬਿਨ ਸੁਨਾਵਣ ਕੀ ਨਸ, ਹੇ ਤਪ ਧਨ ਤਪ ਰੂਪ ਮਹਾਨ। ਬੜੇ ਸਤਿਕਾਰ ਦੇ ਨਾਲ ਉਹਨਾਂ ਨੇ ਆਣ ਕੇ ਬੇਨਤੀ ਕੀਤੀ ਹੈ। ਕਹਿੰਦੇ ਨੇ, ਹੇ ਤਪ ਧਨ, ਕਹਿੰਦੇ ਨੇ ਕਿ ਹੇ ਸ੍ਰੇਸ਼ਟ ਤਪਸਵੀ, ਤਪ ਰੂਪ ਮਹਾਨ, ਤੁਸੀਂ ਇੱਕ ਤਪ ਦਾ ਹੀ ਰੂਪ ਹੋ। ਤਪ ਅਧਕੋ ਤੁਮ ਤਪੈ ਬਿਥਾਰੋ, ਤਪ ਸਾਧਕ ਤੁਮਰੇ ਨਾ ਸਮਾਨ। ਦੁਸ਼ਟ ਦਮਨ ਜੀ ਨੂੰ ਆਣ ਕੇ ਕਹਿੰਦੇ ਨੇ ਕਿ ਤੁਸੀਂ ਬਹੁਤ ਜ਼ਿਆਦਾ ਅਧਿਕ ਤਪ ਤਪਿਆ ਹੈ, ਭਾਵ ਕੇ ਕੋਈ ਵੀ ਜਿਹੜਾ ਤਪਸਵੀ ਹੈ ਉਹ ਤੁਹਾਡੀ ਬਰਾਬਰੀ ਦਾ ਨਹੀਂ। ਪੂਰਨ ਕਰੋ ਕਾਮਨਾ ਤਨ ਕੀ, ਪੁਰਸ਼ੋਤਮ ਪਰਮਾਰਥਵਾਨ। ਆਪਣੇ ਮਨ ਦੀ ਜਿਹੜੀ ਕਾਮਨਾ ਹੈ ਉਸ ਨੂੰ ਤੁਸੀਂ ਪੂਰਿਆਂ ਕਰੋ, ਕਿਉਂਕਿ ਜੋ ਪੁਰਸ਼ੋਤਮ ਹੈ ਉਹ ਤੁਹਾਡੇ ਤੇ ਬੜਾ ਮਿਹਰਬਾਨ ਹੈ। ਕਹਿੰਦੇ ਨੇ, ਪਰਮੇਸ਼ਰ ਪਰਮਾਤਮ ਪੂਰਨ ਪਰਮ ਪੁਰਖ ਆਵਾਹਨ ਕੀਨ। ਬਹੁਤੇ ਸਾਰੇ ਨਾਵਾਂ ਦੇ ਨਾਲ ਉਹਨਾਂ ਨੇ ਆਖਿਆ, ਕਹਿੰਦੇ ਨੇ ਪਰਮੇਸ਼ਰ ਤੇ ਪਰਮਾਤਮਾ ਤੇ ਪੂਰਨ ਤੇ ਪਰਮ ਜਿਹੜਾ ਪੁਰਖ ਹੈ ਉਸ ਨੇ ਤੁਹਾਨੂੰ ਬੁਲਾਇਆ ਹੈ, ਭਾਵ ਕੇ ਅਕਾਲ ਪੁਰਖ ਨੇ। ਕਰੋ ਅਰੂੜਨ ਬਰ ਬਿਮਾਨ ਪਰ, ਦਰਸ਼ਨ ਲੇਹੋ ਸਫਲ ਨਿਜ ਚੀਨ। ਦੇਵਤਿਆਂ ਨੇ ਬੇਨਤੀ ਕੀਤੀ ਹੈ ਕਿ ਕਿਰਪਾ ਕਰਕੇ ਆ ਜਿਹੜਾ ਅਸੀਂ ਬਿਮਾਨ ਲੈ ਕੇ ਆਏ ਹਾਂ ਇਹਦੀ ਤੁਸੀਂ ਸਵਾਰੀ ਕਰੋ ਤੇ ਅਸੀਂ ਤੁਹਾਨੂੰ ਲੈ ਕੇ ਜਾਂਦੇ ਹਾਂ ਉੱਚੇ ਦਰਬਾਰ ਦੇ ਵਿੱਚ ਜਿੱਥੇ ਤੁਸੀਂ ਦਰਸ਼ਨ ਪਾ ਕੇ ਸਫਲ ਹੋਵੋਗੇ। ਅਖਲ ਲਾਲ ਸਾ ਪੁਰਵੋ ਆਪਣੀ, ਤੁਮ ਸਭ ਗਿਆਤਾ ਪਰਮ ਪ੍ਰਵੀਨ। ਕਹਿੰਦੇ ਨੇ ਕਿ ਤੁਹਾਡੀਆਂ ਸਾਰੀਆਂ ਜਿਹੜੀਆਂ ਇੱਛਾਵਾਂ ਨੇ ਉਹ ਪੂਰੀਆਂ ਹੋਣਗੀਆਂ, ਤੁਮ ਸਭ ਗਿਆਤਾ ਪਰਮ ਪ੍ਰਵੀਨ, ਤੁਸੀਂ ਬਹੁਤ ਜ਼ਿਆਦਾ ਗਿਆਤਾ ਵੀ ਹੋ ਔਰ ਇਸ ਤੋਂ ਇਲਾਵਾ ਪ੍ਰਵੀਨ ਹੋ, ਚਤਰ ਹੋ। तप ते शांत करो योरे अंतर आय समानो बिलम बहीन।
कहिंदे ने दुष्ट दमन जी नूं कि तुसी हुण तपस्या नूं शांत कर दिओ, छड दिओ ते परमेश्वर दे हुकम नूं मन के देरी नूं छड के साडे नाल चलो।
श्री मुख प्रभ अकाल की आग्या सुनत पए पुल कावल आए।
ग्रंथाकार भाई संतोख सिंह जी लिखदे ने कि जदों अकाल पुरख दी आग्या नूं सुनिया दुष्ट दमन जी ने ते फिर बहुत ज्यादा प्रसन्न होए, रोंगटे खड़े हो गए।
ओरे आनंद अक्षर पर आए प्रेम बिखै गद गद बच गाए।
हिरदे दे विच बहुत ज्यादा आनंद पैदा होया, खुशी दे अखां दे विच आंसू आ गए ने, प्रेम दे विच गद गद हो गए ने, कोई बचन में कहा नहीं जांदा।
कृष्ण तन जुष्ट पुष्ट रिष्टायत सिखण को शुभता दर साए।
ग्रंथाकार भाई संतोख सिंह जी लिखदे ने कि तन बहुत ही ज्यादा लिस्सा हो गया सी, बहुत रिष्ट पुष्ट आनंद मान हुण हो गया है इस खबर नूं पा के।
सिखण को शुभता दर्शाए, पाप के तपी दे चेलियां नूं उन्हां दा ओ जुस्सा शुभता वाला उस वेले दिखाई दिता। आश्वासन कर सब हिन केरा मृदल सुखद कह श्रेह सुनाए।
क्योंकि पिछे कवि जी ने इस गल दा जिक्र कीता सी कि दुष्ट दमन जी भी तप कर रहे ने ते बहुत सारे इन्हां दे हेठ जिहड़े चेले आदिक ने ओह भी तप कर रहे ने। हुण कवि संतोख सिंह जी उस गल दा जिक्र करदे ने कि दुष्ट दमन जी ने सारे अपने चेलियां नूं आश्वासन दिता है, उन्हां नूं मृदल सुखद कह श्रेह सुनाए, कोमल ते सुखदाई वचन आखे ने।
करी अकाल पुरख दिश बंदन पहुंचे पुने समीप विमान।
पहला अकाल पुरख दी उच्ची दशा नूं जान के दुष्ट दमन जी ने नमस्कार कीती है ते फिर उस विमान दे कोल चले गए ने जिहड़ा भेजिया है अकाल पुरख ने।
चालर मुकता लरकत चौं दिश बीच बैठा के बनी महान।
उस विमान नू बहुत सारी झालर लगी हुई है, मोतियां दियां लड़ियां लमकदियां ने। चौं दिश बीच बैठका बनी महान, चारे पासे इस तरह दी सुंदर सोभा है ते विमान दे विच बैठन दे वास्ते एक सोहनी जगह बनी।
तीन प्रदर्शन दीनस फिर कर नमरी होए अरूड़े जान।
उस विमान दे द्वाले तीन प्रदक्षिणा कीतियां ने ते फिर बड़ी निम्रता नूं धारण करके उस विमान दे विच असवार हो गए दुष्ट दमन जी।
परम गुरु मैं मन को कीनस गमन चयो दर्शन इच ठान।
पाव के परमेश्वर दे ध्यान नूं अपने मन दे विच एकागर करके रखिया ते दर्शन करन दी इच्छा नूं धारण कीता। कवि जी अगले अध्याय दा प्रारंभ कर दे।
कार्यो गमन को मुनि जबे बेग विशाल विमान तूरन ही उरद उठ्यो चल्यो जात जिम पान।
ग्रंथाकार भाई संतोख सिंह जी लिखदे ने कि जदों असवारी कीती उस विमान दी ते फिर बड़ी शीघ्रता दे नाल ही विमान आकाश दे वल जा रहा है बड़ी तेजी दे नाल।
बेग विमान समान जो मन के निमख विखे पहुंचो दरबार।
ग्रंथाकार भाई संतोख सिंह जी लिखदे ने कि उस विमान दा बेग इन्ना सी, रफ्तार इन्नी सी कि जिस तरह मन किसी तिखे वेग दे नाल बहुत दूर चलिया जांदा है, इस तरह तिखे वेग दे नाल एक निमख दे विच ही अकाल पुरख दे दरबार दे विच पहुंच गया ओ विमान।
छरीदार दर्शन पिर ठांडे सिंह पौर जन रजत पहार।
कवि जी लिखदे ने कि प्यारे दर्शना वाले छरीदार सिंह पौर ते खड़े हन, जो सिंह पौर मानो के चांदी दे पहाड़ वांग है।
सूरज समसर महद प्रकाशक कवि समरथ को करे उचार।
ग्रंथाकार भाई संतोख सिंह जी लिखते ने के सूरज वर्गा बहुत ज्यादा तेज प्रकाश है, केड़ा ऐसा समरथ कवि है के जेड़ा उस दी उपमा नू बयान कर सके।
तहते उतर खरे तब दरसे मुख मंडल जन चंद उदार।
उथे जाके दुष्ट दमन जी उस विमान तो थले उतरे ने, दरसे मुख मंडल जन चंद उदार। पाव के तपी जी दा मुख मंडल पूर्ण चंद दे वांग उस वेले सार्या ने वेखे।
सुंदर दर्शन मंदर दर पर मंद हास मुद पाए।
कवि जी लिखते ने के मंदिर दे बूहे अगे सोने दर्शना वाले मुस्करा रहे, मिठी सुर दे विच खुशी दे नाल जी आया सारे दे सारे आदर दे नाल कह रहे सन जेड़े के अगों लैण दे वास्ते पहुंचे ने।
गए प्रभु के दर्शन करके करी दंडवत प्रेम बधाए।
हुण जो अकाल पुरख है जिन्हों असी रब कह देने आ भगवान कह देने आ उहदे दरबार दे विच पहुंचे ने, ते विद्वान इस गल नूं भी मनदे ने कि उहदा कोई स्वरूप नहीं है, उह अदिख शक्ति है। हुण इस जगह दे उत्ते इस तरह कुछ कहा नहीं जा सकदा, इस करके दो गल्लां ने कि जां ते लिखण दे विच इसे तरह आवेगा कि प्रतख किसे दा जाके दर्शन कीता है, ते जो अदिख शक्ति है ਉਹ ਕਿਸੇ ਸਰੂਪ ਨੂੰ ਵੀ ਧਾਰਨ ਕਰ ਸਕਦੀ ਹੈ। ਅਸੀਂ ਇਹ ਮੰਨ ਸਕਦੇ ਹਾਂ ਕਿ ਉਸ ਅਕਾਲ ਪੁਰਖ ਨੇ ਕਿਸੇ ਸਰੀਰ ਨੂੰ ਧਾਰਨ ਕੀਤਾ, ਕੋਈ ਆਪਣਾ ਵਜੂਦ ਬਣਾਇਆ, ਕੋਈ ਸ਼ਕਲ ਬਣਾਈ ਜਿਹਦਾ ਜਾ ਕੇ ਦੁਸ਼ਟ ਦਮਨ ਜੀ ਨੇ ਦਰਸ਼ਨ ਕੀਤਾ ਤੇ ਫਿਰ ਡੰਡੇਵਤ ਲੰਮੇ ਪੈ ਕੇ ਪ੍ਰੇਮ ਨੂੰ ਵਧਾ ਕੇ ਨਮਸਕਾਰ ਕੀਤੇ ਅਕਾਲ ਪੁਰਖ ਜੀ ਨੂੰ ਜੋ ਕਿਸੇ ਸਰੂਪ ਦੇ ਵਿਚ ਨੇ।
ਪੁੱਟ ਲੋਚਣ ਤੇ ਰੂਪ ਅਮੀ ਨਿਦ पाण करत बहु नहीं त्रिपताए।
कवि जी लिखते ने के नेत्रा रूप डोनिया दे नाल स्वरूप रूपी अमृत दी निधि पींदे हन रजदे ने।
हाथ बंद पुण बंधन तारी ठांडे पय निमरता साथ।
हाथ जोड़ के नमस्कार कीती है फिर उठ के हाथ जोड़ के खड़े हो गए ने बड़ी निम्रता दे नाल दुष्ट दमन जी अकाल पुरख दे अगे।
कहे नाम जो बीच जाप जी वर्णन करे सतुत की गात।
कवि संतोख सिंह जी लिखदे ने के फिर उस वेले बहुते सारे उस्तुति दे जेड़े बचन सी ओ आखे ने दुष्ट दमन जी ने अकाल पुरख दे वास्ते।
कह कर मुख ते नमे नमे प्रभ बार बार निवाए माथ।
उस्तति दे बचन कह के मुख तो बार बार नमस्कार है प्रभु नमस्कार है प्रभु बारंबार इस तरह आख्या ते सिर नू निवाया।
सर्ब ज्योत की ज्योत रूप तुम अखल लोक नाथन के नाथ।
दुष्ट दमन जी कहंदे ने के सारियां ज्योतियां दे तुसीं ज्योत स्वरूप हो, अखल लोक नाथन के नाथ है, सारियां लोकां दे सारियां पुरियां दे तुसीं नाथ हो, तुसीं मालक हो।
बार बार कर कै नमो पद पंकज सिर राख कहियो मोह आज्ञा दिजै जिम रावर अभिलाख।
बार बार चरणा दे उते नमस्कार करके ते फिर हाथ जोड़ के बेनती कीती है, मोहे आग्या दिजै जिम रावर वलाक। हे अकाल पुरख जी, हे परमेश्वर जी, जिस तरह तुहाडे मन दी लालसा है कृपा करके मैनूं हुक्म दियो।
श्री परशोत्तम श्री परमात्म श्री परमेश्वर पावन पूरन।
दुष्ट दमन जी हाथ जोड़ के कहंदे ने कि तुसी परशोत्तम हो, तुसी परमात्मा हो, तुसी परमेश्वर पावन हो, पूर्ण हो।
देख कृपाल विशाल प्रसिद्ध कै जां दरसन को पावत कूरना।
कवि संतोख सिंह जी लिखदे ने कि ऐसे कृपालू दा विशाल दर्शन कीता है जिन्नू देख के हर एक प्रसन्न हो जांदा है, दर्शन को पावत कूरना। कवि जी लिखते ने कि झूठे नहीं पा सकते ऐसा दर्शन पाव के सच्चे ही ऐसे दे दर्शन नूं पाउंदे।
रूप अनंत अनाद प्रभु निज दासन केर सहायक पूरन।
कहिंदे ने दुष्ट दमन जी के तुहाडा अनंत रूप है, अनाद है, तुसी प्रभु हो, दासां दे तुसी हमेशा सहायक बनदे।
जां पद के नख सुंदर तालक आन ते लोक बिखै सम रूरना।
भाव के होर तलोकी दे विच कोई वस्तु सुंदर नहीं है जेड़े तुहाडे चरणां दे नौआं दे वी बराबर होवे।
तुन गंभीर संगण मृदला बहु बोले बाक मंद मुस्कान।
कवि संतोख सिंह जी लिखते ने के बड़ी गंभीर जी ते संगणी धुन दे नाल आवाजा कीता है परमेश्वर जी ने ते बहुत कोमल बचन इस तरह आखे।
कहिंदे ने दुष्ट दमन सुन प्रथमा उपजो करियो तपीशर ने मम ध्यान।
कहिंदे ने हे दुष्ट दमन तू पहला पैदा होया ओजरा तेरा पिता है तपस्वी उन्हें मेरे ध्यान नु धारण कीता सी तेनू बनाउण तो पहला सिरजन तो पहला।
अपने तप प्रभाव ते कीनस कारण करबे जुद महान।
अकाल पुरख जी कहिंदे ने कि अपने तप दे प्रभाव दे नाल उन्हें तेनू बनाया युद्ध करन दे ले।
यां ते अंस अहै तू हमरी तपे महातप क्वैना समान।
इस करके परमेश्वर जी कहिंदे ने कि हे दुष्ट दमन तू साडी अंश है, तू बहुत ही ज्यादा तप दी साधना कीती है, क्वै ना समान तेरे समान तेरी बराबरी दा होर कोई नहीं।
नहीं किसू पी तपियो ये तो तप तीन जुगण लोकीन महान।
कहिंदे ने कि तिन्ने ही जुग जिहड़े लंघ चुके ने उन्हां दे विच किसी ने भी इन्ना ज्यादा तप नहीं साध्या।
अबे अवतार पृथ्वी तल तर के मेरो काज करो बच मान।
अकाल पुरख जी कह रहे ने कि हुण तू धरती दे उते मात लोक दे उते अवतार नू धारण करना है ते मेरा जिहड़ा कार्ज है ओनू संपूर्ण करना है मेरे वचन दी पालना करके।
दुष्ट दमन ने पिष्ट हिंद किया तुम अलंब होवो सब दान।
अकाल पुरख जी कहिंदे ने कि जिहड़े दुष्ट मुसलमान ने ਉਹਨਾਂ ਨੇ ਹਿੰਦੂ ਧਰਮ ਨੂੰ ਬਹੁਤ ਹੀ ਜ਼ਿਆਦਾ ਭ੍ਰਿਸ਼ਟ ਕਰ ਦਿੱਤਾ ਹੈ। ਤੁਮ ਅਲੰਬ ਹੋਵੋ ਸਾਵਧਾਨ ਤੇ ਤੁਸੀਂ ਹਿੰਦੂ ਧਰਮ ਦੀ ਰੱਖਿਆ ਕਰਨੀ ਹੈ ਸਾਵਧਾਨਤਾ ਦੇ ਨਾਲ।
ਮਾਨੁਖ ਧਨ ਤਰ ਲੀਲਾ ਨਿਜ ਕਰ ਸਤਿਨਾਮ ਭਗਤੀ ਦੇਹੋ ਦਾਨ।
ਮਨੁੱਖਾ ਸਰੀਰ ਨੂੰ ਧਾਰਨ ਕਰਕੇ ਅਨੇਕਾਂ ਲੀਲਾਵਾਂ ਕਰਨੀਆਂ ਨੇ, ਨਿਜ ਕਰ ਸਤਿ ਨਾਮ ਭਗਤੀ ਦੇਹੋ ਦਾਨ ਤੇ ਤੁਸੀਂ ਸੱਚਾ ਜੋ ਪਰਮੇਸ਼ਰ ਦਾ ਨਾਮ ਹੈ ਉਹਦਾ ਦਾਨ ਦੇਣਾ ਹੈ ਭਗਤੀ ਦੇ ਰੂਪ ਦੇ ਵਿੱਚ।
ਸੁਣ ਕੇ ਦੁਸ਼ਟ ਦਮਨ ਕਰ ਜੋਰੇ ਤਾਂ ਜਾਣ ਮੈਂ ਬਿਗਨ ਵਿਸਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦੁਸ਼ਟ ਦਮਨ ਜੀ ਨੂੰ ਇਸ ਤਰ੍ਹਾਂ ਦੇ ਬਚਨ ਆਖੇ ਅਕਾਲ ਪੁਰਖ ਨੇ ਤੇ ਅੱਗੋਂ ਫਿਰ ਦੁਸ਼ਟ ਦਮਨ ਜੀ ਹੱਥ ਜੋੜ ਕੇ ਕਹਿੰਦੇ ਨੇ ਤਾਂ ਜਾਣ ਮੈਂ ਵਿਘਨ ਵਿਸਾਲ। ਹੇ ਅਕਾਲ ਪੁਰਖ ਜੀ ਉੱਥੇ ਜਾਣ ਦੇ ਵਿੱਚ ਬੜੇ ਵਿਘਨ ਨੇ।
ਅਨਕ ਭਾਂਤ ਕੀ ਹੋਇ ਪ੍ਰਵਿਰਤਾ ਅਰ ਬਹੁ ਬਦਿਓ ਕਲੀ ਕੋ ਕਾਲ।
ਕਹਿੰਦੇ ਨੇ ਕਿ ਅਨੇਕਾਂ ਪ੍ਰਕਾਰ ਦੀਆਂ ਪ੍ਰਵਿਰਤੀਆਂ ਨੇ, ਇਸ ਤੋਂ ਇਲਾਵਾ ਹੇ ਪਰਮੇਸ਼ਰ ਜੀ ਕਲਯੁਗ ਦਾ ਬਹੁਤ ਭਿਆਨਕ ਸਮਾਂ ਚੱਲ ਰਿਹਾ।
ਚਰਨ ਆਪ ਤੇ ਸੁਰਤ ਚੁਬੀ ਮਮ ਟਿਕਿਓ ਅਧਕ ਮਨ ਪ੍ਰੇਮ ਰਸਾਲ।
ਦੁਸ਼ਟ ਦਮਨ ਜੀ ਕਹਿੰਦੇ ਨੇ ਕਿ ਤੁਹਾਡੇ ਚਰਨਾਂ ਦੇ ਨਾਲ ਮੇਰੀ ਜਿਹੜੀ ਸੁਰਤੀ ਹੈ ਉਹ ਚੁਬੀ ਹੋਈ ਹੈ, ਭਾਵ ਕੇ ਜੁੜੀ ਹੋਈ ਹੈ। ਟਿਕਿਓ ਅਧਕ ਮਨ ਪ੍ਰੇਮ ਰਸਾਲ, ਤੁਹਾਡੇ ਚਰਨਾਂ ਕਮਲਾਂ ਦੇ ਵਿੱਚ ਜੋ ਕਿ ਰਸੀਲੇ ਨੇ ਮੇਰਾ ਮਨ ਟਿਕਿਆ ਹੋਇਆ। ਜਿਸ ਤਰ੍ਹਾਂ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ ਕਿ ਚੇਤਨਾ ਭਇਓ ਹਮਰੋ ਆਵਣ ਕੋ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੋ ਜਿਉ ਤਿਉ ਪ੍ਰਭ ਹਮਕੋ ਸਮਝਾਇਓ ਇਮ ਕਹਿ ਕੇਸ ਲੋਕ ਪਠਾਇਓ। ਸਤਿਗੁਰੂ ਗੋਬਿੰਦ ਸਿੰਘ ਜੀ ਆਪ ਲਿਖਦੇ ਨੇ ਆਪਣੀ ਕਲਮ ਦੇ ਨਾਲ ਕਿ ਮੇਰਾ ਜੀ ਨਹੀਂ ਸੀ ਕਰਦਾ
ਆਉਣ ਦੇ ਵਾਸਤੇ, ਕਿਉਂਕਿ ਮੇਰੀ ਜਿਹੜੀ ਸੁਰਤੀ ਹੈ ਉਹ ਭਗਵਾਨ ਦੇ ਚਰਨਾਂ ਦੇ ਨਾਲ ਜੁੜੀ ਹੋਈ ਸੀ। ਪਰ ਅੱਗੇ ਲਿਖਦੇ ਨੇ, ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ, ਜਿਵੇਂ ਨਾ ਕਿਵੇਂ ਕਰਕੇ ਪ੍ਰਭੂ ਨੇ ਭਾਵ ਕੇ ਅਕਾਲ ਪੁਰਖ ਨੇ ਮੈਨੂੰ ਸਮਝਾਇਆ, ਇਮ ਕਹਿ ਕੇ ਇਸ ਲੋਕ ਪਠਾਇਓ, ਸਮਝਾ ਕੇ ਭਾਵ ਕੇ ਇਸ ਲੋਕ ਦੇ ਵਿਚ ਮਾਤ ਲੋਕ ਦੇ ਵਿਚ ਮੈਨੂੰ ਭੇਜਿਆ। ਹੁਣ ਦੁਸ਼ਟ ਦਮਨ ਜੀ ਕਹਿੰਦੇ ਨੇ ਕਿ ਮੇਰੀ ਜਿਹੜੀ ਸੁਰਤੀ ਹੈ ਤੁਹਾਡੇ ਚਰਨਾਂ ਦੇ ਵਿਚ ਹੈ, ਇਸ ਕਰਕੇ ਮੈਂ ਜਾਣਾ ਨਹੀਂ ਚਾਹੁੰਦਾ। ਚਿਤ ਮੈਂ ਨਹੀਂ ਜਾਣਿਆ ਬਿਲਾਖਾ, ਇੱਕ ਰਸ ਰਚਿਓ ਸਰੂਪ ਸੰਭਾਲ। ਦੁਸ਼ਟ ਦਮਨ ਜੀ ਕਹਿੰਦੇ ਨੇ ਕਿ ਮੇਰੇ ਚਿੱਤ ਦੇ ਵਿਚ ਮਾਤ ਲੋਕ ਤੇ ਜਾਣ ਦੀ ਕੋਈ ਇੱਛਾ ਨਹੀਂ ਹੈ, ਕੋਈ ਲਾਲਸਾ ਨਹੀਂ ਹੈ। ਇੱਕ ਰਸ ਰਚਿਓ ਸਰੂਪ ਸੰਭਾਲ, ਭਾਵ ਕੇ ਮੈਂ ਸੰਭਾਲ ਕੇ ਤੁਹਾਡੇ ਇੱਕ ਸਰੂਪ ਨੂੰ ਰੱਖਿਆ ਹੋਇਆ। ਸੁਣ ਕੇ ਪ੍ਰਭ ਜਿਉਂ ਕਿਉਂ ਸਮਝਾਇਓ, ਸ੍ਰੀ ਦੇਵੀ ਕੋ ਕਹਿਓ ਬਿਰਤਾਂਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੁਸ਼ਟ ਦਮਨ ਦੀ ਬੇਨਤੀ ਨੂੰ ਸੁਣ ਕੇ ਫਿਰ ਪ੍ਰਭੂ ਨੇ ਜਿਵੇਂ ਨਾ ਕਿਵੇਂ ਕਰਕੇ ਸਮਝਾਉਣ ਦਾ ਯਤਨ ਕੀਤਾ। ਇਸ ਤੋਂ ਇਲਾਵਾ ਦੇਵੀ ਦਾ ਜਿਹੜਾ ਬਿਰਤਾਂਤ ਸੀ ਉਹ ਵੀ ਆਖਿਆ। ਭਏ ਲਬਦ ਬਰ ਸ਼ਕਤੀ ਕੇ ਤੁਮ, ਸੋਪਿ ਸਮੋ ਆਇਓ ਨਿਜ ਕਾਤ। ਅਕਾਲ ਪੁਰਖ ਜੀ ਕਹਿੰਦੇ ਨੇ ਕਿ ਪ੍ਰੇਮਾ ਭਗਤੀ ਦਾ ਜਿਹੜਾ ਸਮਾਂ ਹੈ ਉਹ ਵੀ ਆ ਗਿਆ ਹੈ, ਭਾਵ ਕੇ ਨੇੜੇ ਨਜ਼ਦੀਕ ਆ ਗਿਆ ਹੈ, ਤੁਸੀਂ ਦੇਵੀ ਤੋਂ ਵਰਾਂ ਨੂੰ ਪ੍ਰਾਪਤ ਵੀ ਕੀਤਾ। ਪੰਥ ਖਾਲਸਾ ਸਿਰਜਨ ਉੱਤਮ, ਮਾਰਗ ਭਗਤੀ ਪ੍ਰੇਮ ਅਵਿਦਾਤ। ਖਾਲਸਾ ਪੰਥ ਦੀ ਸਿਰਜਣਾ ਕਰਨੀ ਹੈ, ਜਿਹਦਾ ਕਿ ਸਾਰਿਆਂ ਤੋਂ ਉੱਤਮ ਮਾਰਗ ਹੈ, ਭਗਤੀ ਪ੍ਰੇਮ ਅਵਦਾਤ। ਇਸ ਤੋਂ ਇਲਾਵਾ ਪ੍ਰੇਮਾ ਭਗਤੀ ਵੀ ਇਸ ਦੇ ਵਿਚ ਸ਼ਾਮਲ ਹੈ। ਛਤਰੀ ਧਰਮ ਨਹੀਂ ਜਗ ਦਿਖੀਅਤ, ਭਏ ਮਲੇਸ਼ ਆਚਾਰਨ ਕਾਤ। ਕਹਿੰਦੇ ਨੇ ਕਿ ਛਤਰੀ ਧਰਮ ਤੇ ਹੁਣ ਜਗ ਦੇ ਉੱਤੇ ਦਿਸਦਾ ਹੀ ਨਹੀਂ ਹੈ, ਮਲੇਸ਼ਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੋ ਚੁੱਕਾ ਹੈ। ਆਚਰਣ ਕਾਤ, ਭਾਵ ਕੇ ਸ੍ਰਿਸ਼ਟਾਚਾਰ ਦਾ ਨਾਸ ਹੋ ਗਿਆ। ਰਚਿਓ ਜਗਤ ਜਬ ਪੂਰਨ ਹਮਨੇ, ਉਪਜਾਏ ਬਲ ਦੈਂਤ ਬਿਸਾਲ। ਅਕਾਲ ਪੁਰਖ ਜੀ ਕਹਿੰਦੇ ਨੇ ਕਿ ਜਦੋਂ ਮੈਂ ਜਗਤ ਦੀ ਦੁਨੀਆ ਦੀ ਰਚਨਾ ਕੀਤੀ ਤੇ ਸਾਰਿਆਂ ਤੋਂ ਪਹਿਲਾਂ ਕਹਿੰਦੇ ਨੇ ਕਿ ਮੈਂ ਦੇਵਤਿਆਂ ਨੂੰ ਤੇ ਦੈਂਤਾਂ ਨੂੰ ਬਣਾਇਆ। ਮਹਾਦੀਨ ਲੋ ਬਹੁਤ ਪਠਾਏ, ਤਿੰਨੋ ਚਲਾਏ ਨਿਜ ਨਿਜ ਚਾਲ। ਕਹਿੰਦੇ ਨੇ ਕਿ ਉਹਨਾਂ ਦੇ ਵਿਚ ਵਿਵਾਦ ਛਿੜਿਆ ਤੇ ਫਿਰ ਇਸ ਵਿਵਾਦ ਨੂੰ ਖਤਮ ਕਰਨ ਦੇ ਵਾਸਤੇ ਕਹਿੰਦੇ ਨੇ ਕਿ ਬਹੁਤਿਆਂ ਸਾਰਿਆਂ ਨੂੰ ਮੈਂ ਕੱਲਿਆ, ਪਰ ਜਿਹਨੂੰ ਵੀ ਕੱਲਿਆ ਉਹਨੇ ਆਪਣਾ ਮਤ ਹੀ ਪ੍ਰਚਲਿਤ ਕਰ ਲਿਆ ਦੁਨੀਆਂ ਤੇ ਜਾ ਕੇ।
ਸਤਨਾਮ ਉਪਦੇਸ਼ ਨ ਕੀਨਸ, ਪਾਰ ਬ੍ਰਹਮ ਕੀ ਨਹੀਂ ਸਵਾਲ।
ਪਰਮੇਸ਼ਰ ਜੀ ਕਹਿੰਦੇ ਨੇ ਕਿ ਜਿਹਨੂੰ ਵੀ ਕੱਲਿਆ ਉਸਨੇ ਸੱਚੇ ਪਰਮੇਸ਼ਰ ਦੇ ਨਾਮ ਦਾ ਉਪਦੇਸ਼ ਨਹੀਂ ਦਿੱਤਾ। ਪਾਰ ਬ੍ਰਹਮ ਕੀ ਨਹੀਂ ਸੰਭਾਲ, ਭਾਵ ਕੇ ਪਾਰ ਬ੍ਰਹਮ ਨੂੰ ਕਿਸੇ ਨੇ ਯਾਦ ਨਹੀਂ ਕੀਤਾ।
ਅਬ ਤੁਮ ਸੁਗਮ ਚਲਾਵੋ ਨੀਕੇ, ਰਹਿਤ ਕਹਿਤ ਕੇ ਸਹਿਤ ਰਸਾਲ।
ਇਸ ਕਰਕੇ ਹੇ ਦੁਸ਼ਟ ਦਮਨ, ਹੁਣ ਮੈਂ ਤੈਨੂੰ ਮਾਤ ਲੋਕ ਦੇ ਉੱਤੇ ਭੇਜ ਰਿਹਾ ਹਾਂ, ਤੂੰ ਜਾ ਕੇ ਸੁਗਮ ਤੇ ਸੌਖਾ ਰਸਤਾ ਸਾਰਿਆਂ ਨੂੰ ਜਾ ਕੇ ਦੱਸਣਾ ਹੈ, ਜਿਹੜਾ ਕਿ ਸਾਰਿਆਂ ਤੋਂ ਸੁੰਦਰ ਵੀ ਹੋਵੇ।
ਇਮ ਕਹਿ ਦੁਸ਼ਟ ਦਮਨ ਕੋ ਬਹੁ ਬਿਦ, ਆਪਣੇ ਅੰਕ ਬਿਖੈ ਬੈਠਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਫਿਰ ਦੁਸ਼ਟ ਦਮਨ ਜੀ ਨੂੰ ਆਪਣੀ ਗੋਦੀ ਦੇ ਵਿਚ ਬਿਠਾਇਆ ਅਕਾਲ ਪੁਰਖ ਨੇ।
ਮੈਂ ਆਪਣਾ ਸੁਤ ਤੋਹੇ ਨਿਵਾਜਿਓ, ਪੰਥ ਪ੍ਰਚੁਰ ਕਰੀਏ ਜਗ ਜਾਏ।
ਅਕਾਲ ਪੁਰਖ ਜੀ ਨੇ ਹੁਕਮ ਕੀਤਾ ਕਿ ਮੈਂ ਆਪਣਾ ਪੁੱਤਰ ਤੈਨੂੰ ਬਣਾਇਆ ਹੈ, ਤੂੰ ਪੰਥ ਨੂੰ ਪ੍ਰਚੁਰ ਕਰਨਾ ਹੈ ਦੁਨੀਆਂ ਦੇ ਉੱਤੇ ਜਾ ਕੇ, ਜਿਸ ਤਰ੍ਹਾਂ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪ ਇਸ ਗੱਲ ਨੂੰ ਸਵੀਕਾਰ ਕਰਦੇ ਨੇ ਕਿ ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਚ ਪ੍ਰਚੁਰ ਕਰਨੇ ਕੋ ਸਾਜਾ, ਜਾਹ ਤਹਾਂ ਤੈ ਧਰਮ ਚਲਾਓ, ਕਬੁੱਧ ਕਰਨ ਤੇ ਲੋਕ ਹਟਾਓ। ਪਰਮੇਸ਼ਰ ਨੇ ਮੈਨੂੰ, ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਇਹ ਬਚਨ ਕੀਤੇ ਕਿ ਮੈਂ ਤੈਨੂੰ ਆਪਣਾ ਪੁੱਤਰ ਬਣਾਇਆ ਹੈ ਤੇ ਤੂੰ ਦੁਨੀਆਂ ਦੇ ਉੱਤੇ ਜਾ ਕੇ ਧਰਮ ਨੂੰ ਚਲਾਉਣਾ ਤੇ ਕਬੁੱਧੀਆਂ ਨੂੰ ਨਾਸ ਕਰਨਾ।
ਸ੍ਰੀ ਨਾਨਕ ਕੀ ਜੋਤ ਮਹਾਬਲ ਨਵਮ ਸਰੀਰ ਵਿਖੇ ਪ੍ਰਭ ਛਾਏ।
ਅਕਾਲ ਪੁਰਖ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਜੋਤ ਹੈ ਉਹ ਇਸ ਵੇਲੇ ਨੌਵੇਂ ਸਰੀਰ ਦੇ ਵਿੱਚ ਪ੍ਰਵੇਸ਼ ਹੈ।
ਸੋ ਤਪਸੀ ਹੈ ਪਿਤਾ ਤੁਮਾਰੋ ਸ਼ਾਂਤ ਮਤੀ ਸਭ ਸੋ ਸਮਤਾਏ।
ਦੁਸ਼ਟ ਦਮਨ ਜੀ ਨੂੰ ਕਹਿ ਰਹੇ ਨੇ ਅਕਾਲ ਪੁਰਖ ਜੀ ਕਿ ਸਤਿਗੁਰੂ ਨਾਨਕ ਦੀ ਜੋਤ ਹੈ ਨੌਵੇਂ ਸਰੀਰ ਦੇ ਵਿੱਚ ਤੇ ਕਹਿੰਦੇ ਨੇ ਕਿ ਉਹ ਜਿਹੜਾ ਤਪਸਵੀ ਹੈ ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਉਹੀ ਤੇਰਾ ਪਿਤਾ ਬਣੇਗਾ ਜਿਹੜਾ ਕਿ ਬਹੁਤ ਹੀ ਜ਼ਿਆਦਾ ਸ਼ਾਂਤ ਮਤੀ ਦਾ ਮਾਲਕ ਹੈ।
ਜੋਗ ਜਾਗ ਕਰ ਮੋਹਿ ਅਰਾਦਤ ਚਹਿਤ ਪੁੱਤਰ ਤੁਮ ਕੋ ਤਿਸ ਥਾਨ।
ਜੋਗ ਕਰਕੇ ਜਗ ਕਰਕੇ ਉਹ ਤੇਰਾ ਜਿਹੜਾ ਪਿਤਾ ਹੈ ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਉਹ ਮੇਰੀ ਅਰਾਧਨਾ ਕਰ ਰਹੇ ਨੇ। ਚਾਹਤ ਪੁੱਤਰ ਤੁਮਕੋ ਤੇ ਸਥਾਨ, ਇਸ ਕਰਕੇ ਉਹਨਾਂ ਦੇ ਘਰ ਦੇ ਵਿੱਚ ਹੀ ਪੁੱਤਰ ਬਣ ਕੇ ਤੁਸੀਂ ਅਵਤਾਰ ਨੂੰ ਧਾਰਨ ਕਰਨਾ ਹੈ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਸਮ ਗ੍ਰੰਥ ਦੇ ਵਿੱਚ ਲਿਖਦੇ ਨੇ, ਤਾਤ ਮਾਤ ਮੁਰ ਅਲਖ ਅਰਾਧਾ ਬਹੁਵਿਧ ਜੋਗ ਸਾਧਨਾ ਸਾਧਾ ਤਿੰਨ ਜੋ ਕਰੀ ਅਲਖ ਕੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰੂ ਦੇਵਾ।
ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਮੇਰੀ ਮਾਤਾ ਤੇ ਪਿਤਾ ਨੇ ਬਹੁਤ ਜ਼ਿਆਦਾ ਯੋਗ ਦੀ ਸਾਧਨਾ ਨੂੰ ਸਾਧਿਆ, ਉਹਨਾਂ ਨੇ ਜਿਹੜੀ ਅਲਖ ਦੀ ਭਾਵ ਕੇ ਪਰਮੇਸ਼ਰ ਦੀ ਸੇਵਾ ਕੀਤੀ ਤਾਂ ਤੇ ਭਏ ਪ੍ਰਸੰਨ ਗੁਰੂ ਦੇਵਾ, ਉਹਨਾਂ ਦੀ ਕੀਤੀ ਹੋਈ ਭਗਤੀ ਤੋਂ ਭਾਵ ਕੇ ਪ੍ਰਸੰਨ ਹੋ ਗਏ ਗੁਰੂ ਦੇਵ ਭਾਵ ਕੇ ਅਕਾਲ ਪੁਰਖ ਜੀ।
ਤਿੰਨ ਪ੍ਰਭ ਜਬ ਆਇਸ ਮੋਹਿ ਦੀਆ ਤਬ ਹਮ ਜਨਮ ਕਲੂ ਮੈਂ ਲਿਆ।
ਤੇ ਜਦੋਂ ਫਿਰ ਪਰਮੇਸ਼ਰ ਨੇ ਆਗਿਆ ਦਿੱਤੀ, ਹੁਕਮ ਦਿੱਤਾ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਕਲੂ ਦੇ ਵਿੱਚ ਕਲਯੁਗ ਦੇ ਵਿੱਚ ਜਨਮ ਧਾਰਨ ਕੀਤਾ। ਹੁਣ ਇਸ ਜਗ੍ਹਾ ਦੇ ਉੱਤੇ ਜ਼ਿਕਰ ਹੋ ਰਿਹਾ ਕਿ ਪਰਮੇਸ਼ਰ ਜੀ ਕਹਿੰਦੇ ਨੇ ਕਿ ਤੇਰੇ ਪਿਤਾ ਜੀ ਬੜੀ ਸਾਧਨਾ ਕਰ ਰਹੇ ਨੇ, ਉਹਨਾਂ ਦੇ ਮਨ ਦੀ ਲਾਲਸਾ ਹੈ ਕਿ ਤੂੰ ਉਹਨਾਂ ਦੇ ਘਰ ਦੇ ਵਿੱਚ ਪੁੱਤਰ ਬਣ ਕੇ ਜਨਮ ਲਵੇ।
ਸ੍ਰੀ ਨਾਨਕ ਕੀ ਜੋਤ ਉਦਾਰਾ ਪ੍ਰਭਸ਼ਾ ਤੁਮ ਮੈਂ ਇਕਤਾ ਠਾਣ।
ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਤੋਂ ਬਾਅਦ ਜੋ ਪਰਮ ਜੋਤ ਹੈ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੀ ਉਹ ਤੁਹਾਡੇ ਵਿੱਚ ਪ੍ਰਵੇਸ਼ ਕਰੇਗੀ।
ਮੋਹ ਸਰੂਪ ਹੋਏ ਕਰ ਮੋਹ ਮੈਂ ਲੈਤਾ ਪ੍ਰਾਪਤ ਮਹਿਦ ਮਹਾਨ।
ਭਾਵ ਕੇ ਮੇਰੇ ਹੀ ਸਰੂਪ ਦੇ ਵਿੱਚ ਲੈਤਾ ਦੀ ਪ੍ਰਾਪਤੀ ਹੋਵੇਗੀ, ਭਾਵ ਕੇ ਇੰਜ ਮਿਲਾਪ ਹੋਵੇਗਾ।
ਮਾਮ ਸੁਤ ਤੂੰ ਹੈ ਮਾਮ ਸਰੂਪ ਹੀ ਪਿਤਾ ਪੁੱਤਰ ਮੇ ਭੇਦ ਨਾ ਹੋਏ।
ਅਕਾਲ ਪੁਰਖ ਜੀ ਕਹਿੰਦੇ ਨੇ ਦੁਸ਼ਟ ਦਮਨ ਜੀ ਨੂੰ, ਮਮ ਸੁਤ ਤੂੰ ਭਾਵ ਕੇ ਮੇਰਾ ਤੂੰ ਪੁੱਤਰ ਹੈ,
ਹੈ ਮਮ ਸਰੂਪ ਹੀ, ਇਸ ਕਰਕੇ ਮੇਰਾ ਹੀ ਤੂੰ ਸਰੂਪ ਹੈ, ਪਿਤਾ ਪੁੱਤਰ ਮੇ ਭੇਦ ਨਾ ਹੋਏ।
ਪਿਤਾ ਦੇ ਵਿੱਚ ਤੇ ਪੁੱਤਰ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ, ਇਸ ਕਰਕੇ ਤੂੰ ਮੇਰਾ ਹੀ ਸਰੂਪ ਹੈ।
ਧਰਮ ਕਰੋ ਬਿਦ ਤਾਵਣ ਜਗ ਮੈਂ ਤੁਝ ਬਿਨ ਅਪਰ ਸਮਰੱਥ ਨਾ ਕੋਏ।
ਦੁਸ਼ਟ ਦਮਨ ਜੀ ਨੂੰ ਆਦੇਸ਼ ਦੇ ਰਹੇ ਨੇ ਅਕਾਲ ਪੁਰਖ ਜੀ ਕਿ ਤੁਸੀਂ ਧਰਮ ਦਾ ਪ੍ਰਸਾਰਾ ਕਰਨਾ ਹੈ ਜਗ ਦੇ ਵਿੱਚ ਜਾ ਕੇ, ਕਿਉਂਕਿ ਤੁਹਾਡੇ ਤੋਂ ਬਗੈਰ ਹੋਰ ਕੋਈ ਸਮਰੱਥ ਨਹੀਂ।
ਪੁੱਤਰਾਦਿਕ ਮੈਂ ਰਹਿਣ ਅਮੋਹ ਰਿਪਣ ਹਤਨ ਕੋ ਆਲਸ ਖੋਏ।
ਹਦਾਇਤਾਂ ਕਰ ਰਹੇ ਨੇ ਦੁਸ਼ਟ ਦਮਨ ਜੀ ਨੂੰ ਵੱਖਰੀ ਵੱਖਰੀ ਕਿਸਮ ਦੀਆਂ। ਕਹਿੰਦੇ ਨੇ ਕਿ ਪੁੱਤਰਾਂ ਦੇ ਮੋਹ ਦੇ ਵਿੱਚ ਨਹੀਂ ਫਸਣਾ, ਵੈਰੀਆਂ ਨੂੰ ਮਾਰਨਾ ਹੈ ਆਲਸ ਨੂੰ ਗਵਾ ਕੇ।
ਸਿਮਰਨ ਸਤ ਨਾਮ ਪਰ ਵਿਰਤੋ ਛਤਰੀ ਪੰਥ ਉਪਜ ਹੈ ਜੋਏ।
ਭਾਵ ਕੇ ਸਿਮਰਨ ਸੱਚੇ ਪਰਮੇਸ਼ਰ ਦੇ ਨਾਮ ਦਾ ਤੁਸੀਂ ਪ੍ਰਸਾਰਣ ਕਰਨਾ ਹੈ, ਛਤਰੀ ਪੰਥ ਦੇ ਵਿੱਚ ਉਪਜ ਗਏ।
ਇਮ ਕਹਿ ਮਸਤਕ ਸੁੰਗਤ ਦੇਖਤ ਜਿਮ ਪਿਤ ਤੇ ਸੁਤ ਕਿਤੇ ਸਦਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਅਕਾਲ ਪੁਰਖ ਜੀ ਨੇ ਇਸ ਤਰ੍ਹਾਂ ਦੀਆਂ ਹਦਾਇਤਾਂ ਕੀਤੀਆਂ ਨੇ ਦੁਸ਼ਟ ਦਮਨ ਜੀ ਨੂੰ। ਹੁਣ ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ, ਇਮ ਕਹਿ ਮਸਤਕ ਸੁੰਗਤ ਇਸ ਤਰ੍ਹਾਂ ਕਹਿ ਕੇ ਮੱਥੇ ਨੂੰ ਚੁੰਮਿਆ ਹੈ,
ਦੇਖਤ ਜਿਮ ਪਿਤ ਕੇ ਸੁਤ ਕਿਤੇ ਸਦਾਏ।
ਕਵੀ ਜੀ ਕਹਿੰਦੇ ਨੇ ਕਿਸ ਤਰ੍ਹਾਂ ਦਾ ਉਸ ਵੇਲੇ ਮਾਹੌਲ ਹੈ ਕਿ ਜਿਵੇਂ ਪੁੱਤਰ ਕਿਤੇ ਦੂਰ ਜਾ ਰਿਹਾ ਹੋਵੇ ਤੇ ਪਿਤਾ ਉਸ ਨੂੰ ਪਿਆਰ ਕਰਦਾ ਹੈ, ਇਸ ਤਰੀਕੇ ਦੇ ਨਾਲ ਦੁਸ਼ਟ ਦਮਨ ਜੀ ਦੇ ਨਾਲ ਪਿਆਰ ਕੀਤਾ ਹੈ ਭਗਵਾਨ ਨੇ, ਅਕਾਲ ਪੁਰਖ ਨੇ, ਪਰਮੇਸ਼ਰ ਨੇ ਇਸ ਤਰੀਕੇ ਦੀਆਂ ਹਦਾਇਤਾਂ ਦੇ ਕੇ ਹੁਣ ਮਾਤ ਲੋਕ ਦੇ ਵਿੱਚ ਭੇਜਣਾ ਚਾਹੁੰਦੇ ਨੇ। ਦੁਸ਼ਟ ਦਮਨ ਜੀ ਨੂੰ ਅਕਾਲ ਪੁਰਖ ਜੀ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੂਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗ੍ਰਿੰਡ ਕੋ ਮੇਰੀ ਹੈ ਪ੍ਰਣਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਾਉਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਤ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਐ ਜਨਮ ਮਰਨ ਦੁਖ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਉਹ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਕਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਹੀ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹਿ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪ੍ਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ, ਜਾਪ ਕਰਨ ਦਾ ਬਲ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਰੱਖ ਲਓ ਬਖਸ਼ ਲਓ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।